ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵੋ ਹਰ ਨਿਮ ਖਾਤੀ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵੋ ਹਰ ਨਿਮ ਖਾਤੀ ਹਰ ਬਿਨ ਰਹਿ ਨਾ ਸਕੋ ਇੱਕ ਰਾਤੀ ਜਿਉਂ ਬਿਨ ਅਮਲੈ ਅਮਲੀ ਮਰ ਜਾਈ ਹੈ ਤਿਉਂ ਹਰ ਬਿਨ ਹਮ ਮਰ ਜਾਤੀ ਰਹਾਉ ਤੁਮ ਹਰ ਸਰਵਰ ਅਤ ਅਗਾਹ ਹਮ ਲਹਿ ਨਾ ਸਕੈ ਅੰਤ ਮਾਤੀ ਤੂੰ ਪਰੈ ਪਰੈ ਅਪਰੰਪਰ ਸੁਆਮੀ ਮਿਤ ਜਾਨੋ ਆਪਨ ਗਾਤੀ ਹਰ ਕੇ ਸੰਤ ਜਨਾ ਹਰ ਜਪੇਓ ਗੁਰ ਰੰਗ ਚਲੂ ਲੈ ਰਾਤੀ ਹਰ ਹਰ ਭਗਤ ਬਣੀ ਅਤ ਸੋਭਾ ਹਰ ਜਪੇਓ ਉਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੈ ਪਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰਾਖੋ ਲਾਜ ਪਗਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੈ ਪਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰਾਖੋ ਲਾਜ ਪਗਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੁਗੋ ਜੁਗ ਅਟਲ ਸਤਿਗੁਰੂ ਦੇ ਪਾਵਨ ਚਰਨ ਕਮਲਾਂ ਵਿਖੇ ਹਾਜ਼ਰ ਹੋ ਕੇ ਅਥਵਾ ਦੂਰ ਦੁਰਾਡੇ ਬੈਠ ਕੇ ਰੇਡੀਓ ਇੰਟਰਨੈਟ ਜਾਂ ਟੈਲੀਵਿਜ਼ਨ ਰਾਹੀਂ ਗੁਰਬਾਣੀ ਵਿਚਾਰ ਸਰਵਣ ਕਰਨ ਜਾ ਰਿਹਾ ਸਤਿਕਾਰਯੋਗ ਗੁਰਮੁਖ ਪਿਆਰਿਓ, ਸਤਿਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਅੱਜ ਆਪਾਂ ਪਾਵਨ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਆਏ ਅੰਮ੍ਰਿਤ ਵੇਲੇ ਦੇ ਹੁਕਮਨਾਮੇ ਦੀ ਵਿਚਾਰ ਕਰਨ ਲੱਗੇ ਹਾਂ। ਸਤਿਗੁਰੂ ਦਾ ਇਹ ਪਾਵਨ ਬਚਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਚੌਥੇ ਸਤਿਗੁਰੂ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਹੋਇਆ ਧਨਾਸਰੀ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਕ 668 ਤੇ ਬਿਰਾਜਮਾਨ ਹੈ। ਆਓ ਵਿਚਾਰ ਪ੍ਰਾਰੰਭ ਕਰਦੇ ਹਾਂ। ਥੋੜ੍ਹੀ ਦੇਰ ਪਹਿਲਾਂ ਮੇਰੀ ਇੱਕ ਮਨੋਵਿਗਿਆਨੀ ਨਾਲ ਮੁਲਾਕਾਤ ਹੋਈ। ਆਖਣ ਲੱਗੇ, ਹਰੇਕ ਜਨਮ ਦਾ ਬੱਚਾ ਆਪਣੇ ਨਾਲ 14 ਮੂਲ ਆਦਤਾਂ ਲੈ ਕੇ ਆਉਂਦਾ ਹੈ, ਜਿਹਨੂੰ ਅਸੀਂ ਸਾਈਕਾਲੋਜੀ ਦੀ ਭਾਸ਼ਾ ਵਿੱਚ ਬੇਸਿਕ ਇੰਸਟਿੰਕਟ ਆਖਦੇ ਹਾਂ ਨਾ, 14 ਨੇ। ਅਤੇ ਉਹਨਾਂ ਵਿੱਚੋਂ ਇੱਕ ਖਾਸ ਆਦਤ ਹੈ, ਇੱਕ ਖਾਸ ਸੁਭਾਅ ਹੈ ਕਿ ਹਰੇਕ ਜੀਵ ਦੇ ਮਨ ਵਿੱਚ ਇਹ ਖਿਆਲ ਲਗਾਤਾਰ ਬਣਿਆ ਰਹੇਗਾ ਕਿ ਮੈਂ ਇਸ ਜਗਤ ਵਿੱਚ ਕਿਸੇ ਨੂੰ ਪਿਆਰ ਕਰਾਂ ਅਤੇ ਕੋਈ ਮੈਨੂੰ ਪਿਆਰ ਕਰਦਾ ਹੋਵੇ। ਸੱਚ ਜਾਣਿਓ, ਬੰਦੇ ਦੀ ਇਹ ਭੁੱਖ ਕਦੇ ਨਹੀਂ ਮੁੱਕਦੀ। ਹਾਂ, ਇਹ ਬਾਤ ਅਲੱਗ ਹੈ, ਭਾਵੇਂ ਉਹ ਚਾਹਣਾ, ਭਾਵੇਂ ਉਹ ਪਿਆਰ ਮਾਂ ਪੁੱਤਰ ਦੇ ਰੂਪ ਵਿੱਚ ਹੋਵੇ, ਪਿਤਾ ਪੁੱਤਰ ਦੇ ਰੂਪ ਵਿੱਚ ਹੋਵੇ, ਭਰਾ ਭਰਾ ਦੇ ਰੂਪ ਵਿੱਚ ਹੋਵੇ, ਭੈਣ ਭਰਾ ਦੇ ਰੂਪ ਵਿੱਚ ਹੋਵੇ, ਪਤੀ ਪਤਨੀ ਦੇ ਰੂਪ ਵਿੱਚ ਹੋਵੇ, ਪਰ ਹਰ ਹਾਲ ਮਨੁੱਖ ਚਾਹੁੰਦਾ ਜ਼ਰੂਰ ਹੈ ਕਿ ਮੈਂ ਕਿਸੇ ਨੂੰ ਪਿਆਰ ਕਰਦਾ ਹੋਵਾਂ, ਕੋਈ ਮੈਨੂੰ ਪਿਆਰ ਕਰਦਾ ਹੋਵੇ। ਇਹ ਰੱਬ ਵੱਲੋਂ ਹੀ ਇਹ ਆਦਤ, ਸੁਭਾਅ, ਬੇਸਿਕ ਇੰਸਟਿੰਕਟ ਪਾ ਕੇ ਭੇਜਿਆ ਗਿਆ। ਇਸੇ ਲਈ ਜਗਤ ਵਿੱਚ ਆ ਕੇ ਤੁਸੀਂ ਵੇਖਿਆ ਹੋਣਾ, ਬਹੁਤ ਵਾਰ ਬੰਦਾ ਦੁਨਿਆਵੀ ਲੋਕਾਂ ਦੇ, ਦੁਨਿਆਵੀ ਮਨੁੱਖਾਂ ਦੇ, ਰਿਸ਼ਤੇਦਾਰਾਂ ਦੇ ਪਿਆਰ ਵਿੱਚ ਬਹੁਤ ਗਹਿਰਾ ਉਤਰ ਜਾਂਦਾ ਹੈ। ਮੈਨੂੰ ਇੱਕ ਬਾਤ ਕਦੇ ਭੁੱਲਦੀ ਨਹੀਂ, ਸੰਨ 1999 ਵਿੱਚ ਦੇਸ਼ ਆਰਮੇਨੀਆ ਵਿੱਚ, ਜਿਹੜਾ ਉਸ ਵੇਲੇ ਰਸ਼ੀਆ ਦਾ ਹਿੱਸਾ ਸੀ, ਆਰਮੇਨੀਆ ਵਿੱਚ ਭੂਚਾਲ ਆਇਆ। ਭੂਚਾਲ ਆਉਣ ਨਾਲ ਇਮਾਰਤਾਂ ਤਹਿਸ ਨਹਿਸ ਹੋ ਗਈਆਂ, ਬੜੀ ਤਬਾਹੀ ਹੋਈ, ਬੜੇ ਬੰਦੇ ਮਰੇ, ਪਰ ਫਾਇਰ ਬ੍ਰਿਗੇਡ ਵਾਲੇ ਲੋਕਾਂ ਨੇ ਭੂਚਾਲ ਆਉਣ ਦੇ 14 ਦਿਨ ਬਾਅਦ ਮਲਬੇ ਹੇਠੋਂ ਇੱਕ ਔਰਤ ਨੂੰ ਜ਼ਿੰਦਾ ਕੱਢ ਲਿਆ, ਹਾਲਾਂ ਜਿਉਂਦੀ ਸੀ। ਅਤੇ ਵੇਖ ਕੇ ਹੈਰਾਨ ਹੋਏ ਕਿ ਸਿਰਫ ਔਰਤ ਉਹ ਆਪ ਹੀ ਜ਼ਿੰਦਾ ਬਾਹਰ ਨਹੀਂ ਨਿਕਲੀ, ਬਲਕਿ ਉਸਨੇ ਆਪਣੀ ਝੋਲੀ ਵਿੱਚ ਇੱਕ ਛੋਟਾ ਜਿਹਾ ਬੱਚਾ ਵੀ ਚੁੱਕਿਆ ਹੋਇਆ ਅਤੇ ਉਹ ਵੀ ਜਿਉਂਦਾ। ਪੁੱਛਿਆ, ਤੁਸੀਂ ਇੰਨੀ ਦੇਰ ਜ਼ਿੰਦਾ ਕਿਵੇਂ ਰਹਿ ਸਕੇ? ਆਖਣ ਲੱਗੀ, ਅਤੇ ਕੁਦਰਤ ਦੀ ਖੇਡ ਕਿ ਜਿਸ ਵੇਲੇ ਭੂਚਾਲ ਆਇਆ ਮੈਂ ਕੁਦਰਤੀ ਇਹੋ ਜਿਹੀ ਥਾਂ 'ਤੇ ਸਾਂ ਜਿੱਥੇ ਮਲਬਾ ਸਿੱਧਾ ਮੇਰੇ ਉੱਪਰ ਨਹੀਂ ਡਿੱਗਾ, ਜਾਣ ਬਚ ਗਈ। ਬੱਚਾ ਉਸ ਵੇਲੇ ਮੇਰੀ ਝੋਲੀ ਵਿੱਚ ਸੀ, ਜਾਨ ਬਚ ਗਈ। ਹੁਣ ਖਾਣ ਪੀਣ ਲਈ ਕੁਝ ਹੈ ਨਹੀਂ ਸੀ, 14 ਦਿਨ ਬਿਨਾਂ ਖਾਣ ਤੋਂ ਬਿਨਾਂ ਪੀਣ ਤੋਂ ਕੱਢੇ ਨੇ, ਬੜੀ ਕਮਜ਼ੋਰ। ਪੁੱਛਿਆ ਗਿਆ, ਤੁਹਾਡਾ ਬਚ ਜਾਣਾ ਤਾਂ ਚਲੋ ਹੋ ਸਕਦਾ, ਪਰ ਇਹ ਨਿੱਕਾ ਜਿਹਾ ਬੱਚਾ ਇਹ ਕਿਵੇਂ ਜ਼ਿੰਦਾ ਰਿਹਾ? ਆਖਣ ਲੱਗੀ, ਦਰਅਸਲ ਪਹਿਲਾਂ ਤਾਂ ਮੈਂ ਇਸ ਬੱਚੇ ਨੂੰ ਨਾ ਆਪਣਾ ਦੁੱਧ ਪਿਆਉਂਦੀ ਰਹੀ, ਪਰ ਜੇ ਮਾਂ ਨੇ ਕੁਝ ਨਹੀਂ ਖਾਧਾ ਕਿੰਨੀ ਦੇਰ ਦੁੱਧ ਪਿਆ ਸਕਦੀ ਹੈ? ਕੁਝ ਦਿਨਾਂ ਬਾਅਦ ਇਹ ਗੱਲ ਖਤਮ ਹੋ ਗਈ। ਆਖਣ ਲੱਗੀ, ਫਿਰ ਮੈਂ ਸੂਈ ਨਾਲ ਆਪਣੀਆਂ ਉਂਗਲਾਂ ਵਿੱਚ ਛੇਕ ਕਰਕੇ ਲਹੂ ਕੱਢ ਕੱਢ ਕੇ ਇਸ ਬੱਚੇ ਨੂੰ ਪਿਆਉਂਦੀ ਰਹੀ ਹਾਂ, ਇਸ ਤਰ੍ਹਾਂ ਜ਼ਿੰਦਾ ਰੱਖਿਆ। ਯਕੀਨ ਜਾਣਿਓ, ਉਸ ਦਿਨ ਮੈਨੂੰ ਅਹਿਸਾਸ ਹੋਇਆ ਮਾਂ ਆਪਣੇ ਬੱਚੇ ਦੀ ਪਾਲਣਾ ਲਈ ਕਿਸ ਹੱਦ ਤੱਕ ਜਾ ਸਕਦੀ ਹੈ। ਕਿਉਂ? ਕਿਉਂਕਿ ਪਿਆਰ ਕਰਦੀ ਹੈ ਨਾ, ਪਿਆਰ ਹੈ। ਪਰ ਹੈਰਾਨ ਹੋਈਦਾ, ਇਸ ਜਗਤ ਵਿੱਚ ਆ ਕੇ ਜਿਸ ਨਾਲ ਵੀ ਪਿਆਰ ਕਰੀਏ, ਜਿਸ ਨਾਲ ਵੀ ਪਿਆਰ ਕਰੀਏ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਖਦੇ ਨੇ, ਕੋਈ ਵੀ ਤੇ ਸਦੀਵੀ ਨਹੀਂ, ਅੱਜ ਹੈ ਕੱਲ੍ਹ ਨਹੀਂ। ਸਤਿਗੁਰੂ ਦੇ ਬਚਨ ਚੇਤੇ ਰੱਖਿਓ, ਗੁਰੂ ਜੀ ਆਖਦੇ ਨੇ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਰਾਜਿਆਂ ਨਾਲ ਵੀ ਤਾਂ ਪਿਆਰ ਹੁੰਦਾ ਹੈ ਨਾ, ਪ੍ਰਜਾ ਦਾ ਵੀ ਪਿਆਰ ਹੈ, ਪਰ ਗੁਰੂ ਜੀ ਆਖਦੇ ਨੇ ਇਹ ਤੇ ਸਾਰਾ ਕੁਝ ਕੂੜ ਹੈ, ਬੜੀ ਜਲਦੀ ਮਰ ਜਾਣ ਵਾਲਾ ਹੈ, ਬੜੀ ਜਲਦੀ ਚਲਾ ਜਾਣ ਵਾਲਾ ਹੈ, ਬੜੀ ਜਲਦੀ ਖਤਮ ਹੋ ਜਾਣ ਵਾਲਾ ਹੈ, ਸ਼ੱਕ ਨਹੀਂ। ਕਿਸ ਨਾਲ ਪਿਆਰ ਕਰਕੇ ਪਾਰ ਲੰਘੇਗਾ? ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨਹਾਰ, ਕੂੜ ਸੋਇਨਾ, ਕੂੜ ਰੁੱਪਾ, ਕੂੜ ਪਹਿਨਣਹਾਰ, ਕੂੜ ਕਾਇਆ, ਕੂੜ ਕੱਪੜ ਕੂੜ ਰੂਪ ਅਪਾਰ। ਹਾਂ ਇਹ ਗੱਲ ਬੜੀ ਅਜੀਬ ਹੈ, ਕੂੜ ਕੂੜੇ ਨੇ ਲੱਗਾ, ਕੂੜੇ ਮਨੁੱਖ ਦਾ ਇਸ ਕੂੜੇ ਜਗਤ ਨਾਲ ਅਥਵਾ ਕੂੜੀ ਮਾਇਆ ਨਾਲ ਨੇ ਲੱਗਾ ਹੋਇਆ। ਐਂਡ ਦੈਟ ਇਜ਼ ਦੀ ਓਨਲੀ ਰੀਜ਼ਨ, ਕੂੜ ਕੂੜੇ ਨੇ ਲੱਗਾ ਤੇ ਨਤੀਜਾ ਕੀ ਹੈ, ਵਿਸਰਿਆ ਕਰਤਾਰ। ਚਲੋ ਵਾਪਸ ਆ ਜਾਈਏ, ਪ੍ਰੇਮ ਹੋਣਾ ਮੋਹ ਹੋਣਾ ਬੁਰਾ ਨਹੀਂ ਮਾੜਾ ਨਹੀਂ, ਪਰ ਕੀ ਕਰੀਏ ਜਗਤ ਵਿੱਚ ਜਿਸ ਨਾਲ ਵੀ ਪ੍ਰੇਮ ਕਰੀਏ। ਹੁਣ ਦੇਖੋ ਮਨੋਵਿਗਿਆਨ ਦਾ ਇੱਕ ਸਿੱਧਾ ਜਿਹਾ ਸਿਧਾਂਤ ਹੈ, ਜਿਸ ਨਾਲ ਮੇਰਾ ਮਨ ਜੁੜਦਾ, ਜਿਸ ਨੂੰ ਵੀ ਯਾਦ ਕਰਦਾ, ਜਾਣੇ ਅਣਜਾਣੇ ਉਸ ਦੇ ਗੁਣ ਤੇ ਅਵਗੁਣ ਸਾਰੇ ਧਾਰਨ ਕਰ ਲਏਗਾ। ਜਿਸ ਨੂੰ ਬਾਰ ਬਾਰ ਯਾਦ ਕਰਦੇ ਹੋ ਨਾ, ਉਸ ਦੇ ਗੁਣ ਅਵਗੁਣ ਆ ਜਾਣਗੇ। ਇਸ ਲਈ ਸਤਿਗੁਰੂ ਜੀ ਹੁਕਮ ਕਰਦੇ ਨੇ, ਭਾਈ ਜੇ ਯਾਦ ਕਰਨਾ ਜੇ ਪ੍ਰੇਮ ਕਰਨਾ ਤਾਂ ਕਿਉਂ ਨਾ ਵਾਹਿਗੁਰੂ ਨਾਲ ਕਰੀਏ, ਜਿਸ ਵਿੱਚ ਅਵਗੁਣ ਹੈ ਨਹੀਂ, ਜਿਹੜਾ ਨਿਰਮਲ ਹੈ। ਫਿਰ ਇਹ ਗੱਲ ਵੀ ਕੁਦਰਤੀ ਹੈ, ਜਿਸ ਨਾਲ ਵੀ ਪ੍ਰੇਮ ਕਰੇਗਾ ਜੈਸਾ ਉਹ ਹੈ, ਜਿੰਨਾ ਉੱਚਾ ਹੈ ਤੈਨੂੰ ਉੱਥੋਂ ਤੱਕ ਲੈ ਜਾਏਗਾ। ਇਸ ਲਈ ਸਿਧਾਂਤ ਹੈ, ਸਿੱਖ ਨੇ ਵਾਹਿਗੁਰੂ ਨਾਲ ਪ੍ਰੇਮ ਕਰਨਾ। ਸਿਮਰਨ ਦਾ ਆਖਰੀ ਅਰਥ ਕੀ ਹੈ, ਪੂਜਾ ਦਾ ਆਖਰੀ ਅਰਥ ਕੀ ਹੈ, ਭਾਵ ਕੀ ਹੈ? ਸਿਮਰਨ ਦਾ ਆਖਰੀ ਅਰਥ ਹੈ ਯਾਦ। ਸਿਮਰਨ ਸੰਸਕ੍ਰਿਤ ਦਾ ਲਫ਼ਜ਼ ਹੈ ਜਿਸਦਾ ਮਤਲਬ ਹੈ ਯਾਦ, ਸਿਰਫ ਯਾਦ ਕਰਨਾ। ਕਿਉਂ ਯਾਦ ਕਰਨਾ? ਕਿਉਂਕਿ ਜਿਸ ਨੂੰ ਬਾਰ ਬਾਰ ਯਾਦ ਕਰਾਂਗੇ ਨਾ ਉਸ ਨਾਲ ਸੰਬੰਧ ਬਣ ਜਾਏਗਾ, ਮਨ ਦਾ ਤੇ ਸੰਬੰਧ ਬਣ ਜਾਏਗਾ। ਤੇ ਜਿਸ ਨੂੰ ਯਾਦ ਕਰੋਗੇ ਜਿਹੋ ਜਿਹਾ ਉਹ ਹੈ, ਜਿਸ ਨਾਲ ਸੰਬੰਧ ਬਣ ਗਿਆ ਜਿਹੋ ਜਿਹਾ ਹੈ, ਤੁਹਾਨੂੰ ਉਹੋ ਜਿਹਾ ਬਣਾ ਲਏਗਾ। ਇਸ ਲਈ ਵਾਹਿਗੁਰੂ ਨੂੰ ਯਾਦ ਕਰਨਾ, ਪ੍ਰਭੂ ਨੂੰ ਯਾਦ ਕਰਨਾ, ਕਿਉਂਕਿ ਪ੍ਰਭੂ ਖੁਦ ਸੁਖ ਨਿਧਾਨ ਹੈ, ਸੁੱਖਾਂ ਦਾ ਦਾਤਾ ਹੈ, ਦੁੱਖ ਦੂਰ ਕਰਨ ਵਾਲਾ ਹੈ। ਇਸ ਲਈ ਜਿਹੜਾ ਵੀ ਉਸ ਸੁਖ ਨਿਧਾਨ ਪ੍ਰਭੂ ਨੂੰ ਯਾਦ ਕਰੇਗਾ ਸੁਖੀ ਹੋ ਜਾਏਗਾ। ਸਿਮਰੋਂ ਸਿਮਰ ਸਿਮਰ ਸੁਖ ਪਾਵਾਂ, ਕਲ ਕਲੇਸ਼ ਤਨ ਮਾਹੇ ਮਿਟਾਵਾਂ। ਜਿਹੜਾ ਵਾਹਿਗੁਰੂ ਨੂੰ ਯਾਦ ਕਰਦਾ, ਵਾਹਿਗੁਰੂ ਦਾ ਸਿਮਰਨ ਕਰਦਾ, ਵਾਹਿਗੁਰੂ ਦੇ ਗੁਣ ਧਾਰਨ ਕਰ ਲੈਂਦਾ। ਜਿਹੜਾ ਗੁਰੂ ਨੂੰ ਯਾਦ ਕਰਦਾ, ਗੁਰੂ ਦੇ ਗੁਣ ਧਾਰਨ ਕਰ ਲੈਂਦਾ। ਮੈਨੂੰ ਇੱਕ ਵਾਰ ਤਾਂ ਕਦੇ ਨਹੀਂ ਭੁੱਲਦੀ, ਬੜੀ ਪਿਆਰੀ ਲੱਗਦੀ ਹੈ, ਮਨ ਕਰਦਾ ਤੁਹਾਡੇ ਨਾਲ ਸਾਂਝੀ ਕਰ ਲਵਾਂ। ਸਰਦਾਰ ਹਰਭਜਨ ਸਿੰਘ ਸੋਢੀ ਚੰਡੀਗੜ੍ਹ ਰਿਹਾ ਕਰਦੇ ਸੀ, ਉਹਨਾਂ ਨੇ ਇੱਕ ਕਿਤਾਬ ਲਿਖੀ ਭਜਨ ਬੰਦਗੀ ਦਾ ਪ੍ਰਤਾਪ, ਜਿਸ ਵਿੱਚ ਇੱਕ ਬੜੀ ਪਿਆਰੀ ਵਾਰਤਾ ਦਾ ਜ਼ਿਕਰ ਕਰਦੇ ਨੇ। ਚੜ੍ਹਾਈ ਕਰ ਗਏ ਹੋਏ ਨੇ ਸਰਦਾਰ ਸਾਹਿਬ, ਲਿਖਦੇ ਨੇ, ਕਹਿੰਦੇ ਨੇ ਉਹਨਾਂ ਦਿਨਾਂ ਵਿੱਚ ਮੈਂ ਫੌਜ ਵਿੱਚ ਨੌਕਰੀ ਕਰਦਾ ਸਾਂ, ਅਤੇ ਕਹਿਣ ਲੱਗੇ ਜਿਵੇਂ ਹੀ ਜੱਬਲਪੁਰ ਦੀ ਜਿਹੜੀ ਅਸਲਾ ਫੈਕਟਰੀ ਹੈ, ਜਿਵੇਂ ਹੀ ਉੱਥੇ ਮੈਂ ਅੰਦਰ ਵੜਨ ਲੱਗਾ ਨਾ, ਪਿੱਛੋਂ ਆਵਾਜ਼ ਆਈ ਬੜੀ ਉੱਚੀ ਸਾਰੀ, ਸਰਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿਣ ਲੱਗੇ ਮੈਂ ਪਿੱਛੇ ਭੌਂ ਕੇ ਵੇਖਿਆ ਅਤੇ ਹੈਰਾਨ ਹੋਇਆ, ਮੈਨੂੰ ਫਤਿਹ ਬੁਲਾਉਣ ਵਾਲੇ ਦੋ ਗੋਰੇ ਪਤੀ ਪਤਨੀ ਸਨ। ਜਿਸ ਵੇਲੇ ਉਹਨਾਂ ਨੇ ਐਡੇ ਪਿਆਰ ਨਾਲ ਫਤਿਹ ਬੁਲਾਈ ਨਾ, ਮੈਂ ਨੇੜੇ ਹੋ ਕੇ ਹਾਲ ਚਾਲ ਪੁੱਛਿਆ ਅਤੇ ਗੱਲਬਾਤ ਸ਼ੁਰੂ ਹੋ ਗਈ। ਕਹਿਣ ਲੱਗੇ ਮੈਂ ਪਿਆਰ ਨਾਲ ਪੁੱਛਿਆ, ਤੁਸੀਂ ਇਹ ਸਿੱਖੀ ਪ੍ਰੇਮ ਵਿੱਚ ਕਿਵੇਂ ਆ ਗਏ? ਆਖਣ ਲੱਗਾ, ਅੱਛਾ ਮੈਂ ਦੱਸਦਾ, ਸ਼ਾਇਦ ਤੁਹਾਨੂੰ ਯਾਦ ਹੋਵੇ, ਵੈਸੇ ਆਹ ਜਿਹੜੇ ਆਉਣ ਵਾਲੇ ਦਿਹਾੜੇ ਨੇ ਇਹ ਤਾਂ ਬੜੇ ਮਹੱਤਵਪੂਰਨ ਨੇ। ਅਗਲਾ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਥਾਪਨਾ ਦਾ 100ਵਾਂ ਸਾਲ ਹੈ। ਸ਼੍ਰੋਮਣੀ ਅਕਾਲੀ ਦਲ, ਜਿਸ ਨੂੰ ਅਸੀਂ ਸ਼ਹੀਦਾਂ ਦੀ ਜਥੇਬੰਦੀ ਆਖਦੇ ਹਾਂ ਅਤੇ ਮਾਣ ਕਰਦੇ ਹਾਂ, ਸਥਾਪਨਾ ਦਿਵਸ ਹੈ ਇਸ ਦਾ 100 ਸਾਲਾ ਅਗਲੇ ਸਾਲ। ਫਿਰ 1921 ਵਿੱਚ 100 ਸਾਲ ਹੋ ਜਾਣੇ ਨੇ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਨੂੰ, ਅਤੇ ਸੰਨ 1922 ਵਿੱਚ ਗੁਰੂ ਕੇ ਬਾਗ ਨੂੰ, ਗੁਰੂ ਕੇ ਬਾਗ ਦੇ ਮੋਰਚੇ ਨੂੰ 100 ਸਾਲ ਹੋ ਜਾਣੇ ਨੇ। ਬੜੇ ਮਹੱਤਵਪੂਰਨ ਦਿਹਾੜੇ ਨੇ। ਉਹ ਅੰਗਰੇਜ਼ ਨੌਜਵਾਨ ਆਖਣ ਲੱਗਾ, ਦਰਅਸਲ ਮੈਂ 1922 ਦੇ ਉਸ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਪੁਲਿਸ ਆਫੀਸਰ ਵਜੋਂ ਸ਼ਾਮਿਲ ਸਾਂ। ਸ਼ਾਇਦ ਤੁਹਾਨੂੰ ਪਤਾ ਹੋਵੇ, ਉਸ ਵੇਲੇ ਅੰਗਰੇਜ਼ ਬ੍ਰਿਟਿਸ਼ ਪੁਲਿਸ ਆਫੀਸਰ ਸੀ BT, ਜਿਸ ਨੇ ਹੁਕਮ ਦਿੱਤਾ ਸੀ ਜਿਹੜੇ ਵੀ ਸਿੱਖ ਇੱਥੇ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਸ਼ਾਮਿਲ ਹੋਣ ਲਈ ਆਉਂਦੇ ਨੇ ਉਹਨਾਂ ਨੂੰ ਮਾਰ ਮਾਰ ਕੇ ਭੰਨ ਦਿੱਤਾ ਜਾਏ ਜਿਵੇਂ ਮਰਜ਼ੀ। ਔਰ ਇਹ ਗੁਰੂ ਕੇ ਬਾਗ ਦੇ ਮੋਰਚੇ ਦੀ ਗੱਲ ਹੈ। ਆਉਂਦੇ ਹੋਏ ਸ਼ਾਂਤਮਈ ਜਾਪ ਕਰਦੇ ਹੋਏ ਸਿੱਖਾਂ ਉੱਤੇ ਬੇਦਰਦੀ ਨਾਲ ਡਾਂਗਾਂ ਭਰਾਉਣੀਆਂ, ਹੱਡੀਆਂ ਤੋੜ ਦੇਣੀਆਂ, ਲੰਮੇ ਪਾ ਕੇ ਛੱਲੀਆਂ ਵਾਂਗ ਕੁੱਟਣਾ, ਇੱਕ ਇੱਕ ਸਿੱਖ ਉੱਤੇ 4-4, 6-6 ਪੁਲਸੀਆਂ ਨੇ ਚੜ ਜਾਣਾ, ਠੁੱਡੇ ਮਾਰਨੇ। ਪਰ ਬਲਿਹਾਰ ਜਾਈਏ, ਮੈਂ ਉਹਨਾਂ ਅਕਾਲੀਆਂ ਦਾ ਸਤਿਕਾਰ ਕਰਦਾ ਜਿਹੜੇ ਇਸ ਦੇ ਬਾਵਜੂਦ, ਜਿਨ੍ਹਾਂ ਦੇ ਮੂੰਹ ਵਿੱਚੋਂ ਵਾਹਿਗੁਰੂ ਤੋਂ ਇਲਾਵਾ ਹੋਰ ਕੁਝ ਨਹੀਂ ਸੀ ਨਿਕਲਦਾ, ਅਸਲੀ ਅਕਾਲੀ ਸਨ, ਅਕਾਲ ਨਾਲ ਜੁੜੇ ਹੋਏ। ਆਖਣ ਲੱਗਾ, ਉਹਨਾਂ ਦਿਨਾਂ ਵਿੱਚ ਮੇਰੀ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਆਉਣ ਵਾਲੇ ਸਿੰਘਾਂ ਨਾਲ ਸਿੱਝਣ ਦੀ ਜ਼ਿੰਮੇਵਾਰੀ ਪੁਲਿਸ ਆਫੀਸਰ ਵਜੋਂ ਸੀ। ਕਹਿੰਦਾ ਜਿਵੇਂ ਹੀ ਜਥਾ ਪਹੁੰਚਿਆ, ਮੈਂ ਆਪਣੇ ਕੋਲ ਬੜੇ ਚੋਣਵੇਂ ਜਵਾਨ ਪਠਾਨ ਰੱਖੇ ਹੋਏ ਸਨ ਪੁਲਿਸ ਵਿੱਚੋਂ, ਤਾਂ ਕਿ ਆਉਣ ਵਾਲੇ ਸਿੱਖਾਂ ਨਾਲ ਨਿਬੜਿਆ ਜਾ ਸਕੇ। ਕਹਿੰਦਾ ਜਥੇ ਨੂੰ ਆਇਆ ਕੋਈ ਅੱਧਾ ਘੰਟਾ ਬੀਤਿਆ ਹੋਣਾ ਜਦੋਂ ਮੇਰੇ ਅਰਦਲੀ ਨੇ ਆ ਕੇ ਮੈਨੂੰ ਇਹ ਸੁਨੇਹਾ ਦਿੱਤਾ, ਜਨਾਬ ਇੱਕ ਬੜੀ ਮੁਸ਼ਕਿਲ ਸਥਿਤੀ ਹੋ ਗਈ, ਜਿੰਨੇ ਵੀ ਸਿੱਖ ਨੇ ਅਸੀਂ ਜਦੋਂ ਇਹਨਾਂ ਕੋਲੋਂ ਇਹਨਾਂ ਦੇ ਪਿਤਾ ਦਾ ਨਾਮ ਪੁੱਛਦੇ ਹਾਂ ਤੇ ਸਾਰੇ ਹੀ ਆਖਦੇ ਨੇ ਮੇਰਾ ਪਿਤਾ ਹੈ ਗੁਰੂ ਗੋਬਿੰਦ ਸਿੰਘ। ਜਦੋਂ ਪੁੱਛਣੇ ਕਿੱਥੋਂ ਆਏ ਹੋ, ਕਿੱਥੇ ਰਹਿੰਦੇ ਹੋ, ਐਡਰੈਸ ਕੀ ਹੈ, ਸਾਰੇ ਇੱਕੋ ਜਵਾਬ ਦਿੰਦੇ ਨੇ ਸਾਡਾ ਘਰ ਹੈ, ਸਾਡਾ ਜਨਮ ਸਥਾਨ ਹੈ ਕੇਸਗੜ੍ਹ, ਤੇ ਅਸੀਂ ਵਾਸੀ ਹਾਂ ਸ੍ਰੀ ਆਨੰਦਪੁਰ ਸਾਹਿਬ ਦੇ। ਆਖਣ ਲੱਗਾ ਜਨਾਬ ਇੱਥੇ ਬੜੀ ਮੁਸ਼ਕਲ ਹੋ ਗਈ, ਪਛਾਣ ਕਿਵੇਂ ਕਰਾਂਗੇ, ਰਜਿਸਟਰ ਵਿੱਚ ਕੀ ਲਿਖੀਏ, ਕੋਈ ਵੀ ਆਪਣੇ ਇਸ ਦੁਨਿਆਵੀ ਪਿਤਾ ਦਾ ਨਾਮ ਦੱਸਣ ਲਈ ਤਿਆਰ ਨਹੀਂ। ਕਹਿਣ ਲੱਗਾ ਮੈਨੂੰ ਬੜਾ ਵੱਟ ਚੜਿਆ ਤੇ ਮੈਂ ਆਪਣੇ ਅਰਦਲੀ ਰਾਹੀਂ ਇਹ ਸੁਨੇਹਾ ਭਿਜਵਾਇਆ, ਜੋ ਮਰਜ਼ੀ ਹੋ ਜਾਏ, ਜਾਓ ਤੁਹਾਨੂੰ ਖੁੱਲ੍ਹੀ ਛੋਟ, ਜੋ ਮਰਜ਼ੀ ਕਰੋ, ਮਾਰੋ, ਵੱਢੋ, ਟੁੱਕੋ, ਜਾਓ ਤੁਹਾਨੂੰ 2 ਘੰਟੇ ਦਿੱਤੇ, ਹਰੇਕ ਸਿੱਖ ਨੂੰ ਮਨਾ ਕੇ ਉਹਦਾ ਅਸਲੀ ਪਿਤਾ ਦਾ, ਦੁਨਿਆਵੀ ਪਿਤਾ ਦਾ ਨਾਮ ਪੁੱਛ ਕੇ ਮੇਰੇ ਕੋਲ ਬਾਕਾਇਦਾ ਲਿਸਟ ਬਣਾ ਕੇ ਲਿਆਇਆ। ਕਹਿੰਦਾ ਇਹਨਾਂ ਸੁਣਦਿਆਂ ਸਾਰ ਮੇਰੇ ਅਧੀਨ ਕੰਮ ਕਰਨ ਵਾਲੇ ਪਠਾਨ ਕਰਮਚਾਰੀ ਪੁਲਿਸ ਵਾਲੇ ਇੱਕ ਇੱਕ ਸਿੱਖ ਦੇ ਦੁਆਲੇ 6-6 ਜਣੇ ਹੋ ਗਏ, ਮਾਰਦੇ ਰਹੇ, ਕੁੱਟਦੇ ਰਹੇ, ਹੱਡੀਆਂ ਤੋੜ ਦਿੱਤੀਆਂ, ਲਹੂ ਵਗਾ ਦਿੱਤਾ, ਜਿੰਨੀ ਬੇਅਦਬੀ ਹੋ ਸਕਦੀ ਸੀ, ਜਿੰਨੀ ਮਾਰ ਕੁੱਟ ਹੋ ਸਕਦੀ ਸੀ ਕੀਤੀ। ਪਰ 2 ਘੰਟੇ ਬਾਅਦ ਨਿਰਾਸ਼ ਹੋ ਕੇ ਆ ਗਿਆ, ਆਖਣ ਲੱਗੇ ਜਨਾਬ ਅਸੀਂ ਕਿਸੇ ਵੀ ਸਿੱਖ ਨੂੰ ਮਨਾ ਨਹੀਂ ਸਕੇ, ਸਾਰੇ ਇਹ ਆਖਦੇ ਨੇ ਮੇਰਾ ਗੁਰੂ, ਮੇਰਾ ਪਿਤਾ ਗੁਰੂ ਗੋਬਿੰਦ ਸਿੰਘ। ਕਹਿੰਦਾ ਮੇਰੀ ਜ਼ਿੰਦਗੀ ਵਿੱਚ ਨਾ ਇਹ ਪਹਿਲਾ ਵੇਲਾ ਸੀ ਜਦੋਂ ਮੇਰਾ ਸਿੱਖਾਂ ਨਾਲ ਇਸ ਤਰ੍ਹਾਂ ਦੇ ਹੱਠੀ ਅਕਾਲੀ ਸਿੱਖਾਂ ਨਾਲ ਵਾਹ ਪਿਆ। ਕਹਿਣ ਲੱਗਾ ਇੰਨੀ ਦੇਰ ਨੂੰ, ਦੁਪਹਿਰ ਦਾ ਵੇਲਾ ਹੋ ਗਿਆ, ਖਾਣਾ ਖਾਣ ਦਾ ਵੇਲਾ ਹੋ ਗਿਆ, ਤੇ ਮੇਰੀ ਬੇਗਮ, ਮੇਰੀ ਘਰਵਾਲੀ ਗੋਰੀ ਨੇ ਆਖਿਆ ਤੁਹਾਡਾ ਲੰਚ ਦਾ ਵੇਲਾ ਹੋ ਗਿਆ, ਪਹਿਲਾਂ ਲੰਚ ਕਰ ਲਓ। ਤੇ ਕਹਿਣ ਲੱਗੇ ਮੈਂ ਵੀ ਗੁੱਸੇ ਵਿੱਚ ਆਖਿਆ ਲੰਚ ਬਾਅਦ ਵਿੱਚ ਕਰਾਂਗਾ, ਪਹਿਲਾਂ ਇਹਨਾਂ ਸਿੱਖਾਂ ਨੂੰ ਸੂਤ ਕਰ ਲਵਾਂ। ਕਹਿੰਦਾ ਮੈਂ ਆਪ ਡਾਂਗ ਲੈ ਕੇ ਹਰੇਕ ਸਿੱਖ ਨੂੰ ਮਾਰ ਮਾਰ ਕੇ ਬੁਰਾ ਹਾਲ ਕਰ ਦਿੱਤਾ, ਸਿੱਖ ਅੱਧ ਮੋਏ ਹੋ ਗਏ। 2 ਘੰਟੇ ਦੀ ਗਰਮੀ ਵਿੱਚ ਸਖਤ ਮਿਹਨਤ ਤੋਂ ਬਾਅਦ ਵੀ, ਮਾਰ ਕੁੱਟ ਕਰਨ ਦੇ ਬਾਵਜੂਦ ਵੀ, ਮੈਂ ਇੱਕ ਵੀ ਸਿੱਖ ਦਾ ਨਾਮ ਨਾ ਪੁੱਛ ਸਕਿਆ। ਸਾਰੇ ਇਹੀ ਆਖਦੇ ਸਨ ਮੇਰਾ ਪਿਤਾ ਹੈ ਗੁਰੂ ਗੋਬਿੰਦ ਸਿੰਘ। ਸਵਾਦ ਹੋਇਆ ਨਾ ਗੁਰੂ ਨੂੰ ਪਿਆਰ ਕਰਨ ਦਾ, ਜਿਹੋ ਜਿਹਾ ਗੁਰੂ ਨੂੰ ਪਿਆਰ ਕਰੋਗੇ ਵੈਸੇ ਗੁਣ ਆ ਜਾਣਗੇ। ਕਹਿਣ ਲੱਗਾ ਮੈਂ ਦੋ ਘੰਟੇ ਥੱਕ ਕੇ ਨਾ ਮੁੜ ਆਪਣੇ ਕਮਰੇ ਵਿੱਚ ਆਇਆ ਅਤੇ ਆਉਂਦਿਆਂ ਸਾਰ ਮੈਨੂੰ ਮੇਰੀ ਘਰਵਾਲੀ ਨੇ ਮੇਰੀ ਮੈਮ ਨੇ ਪੁੱਛਿਆ ਮਨਾ ਆਇਓ ਸਿੱਖਣ ਲੰਚ ਕਰੀਏ ਜਵਾਬ ਮਿਲਿਆ ਇਹ ਗੱਲ ਤਾਂ ਨਾ ਮੇਰੇ ਲਈ ਸੱਚਮੁੱਚ ਬੜੀ ਇੱਕ ਤੀਰ ਵਾਂਗ ਚੁੱਭਣ ਵਾਲੀ ਸੀ ਮੈਂ ਫਿਰ ਉਸਨੂੰ ਆਖਿਆ ਠਹਿਰ ਜ਼ਰਾ ਹਾਲਾਂ ਸੱਚਮੁੱਚ ਰੋਟੀ ਬਾਅਦ ਵਿੱਚ ਖਾਵਾਂਗਾ ਪਹਿਲਾਂ ਇਹਨਾਂ ਸਿੱਖਾਂ ਕੋਲੋਂ ਮੈਂ ਇਹਨਾਂ ਦੇ ਦੁਨਿਆਵੀ ਪਿਓ ਦਾ ਨਾਂ ਪੁੱਛ ਲਵਾਂ ਰਜਿਸਟਰ 'ਤੇ ਚੜ੍ਹਨਾ ਨਾਮ ਲਿਸਟ ਬਣਾਉਣੀ ਹੈ ਕਹਿੰਦਾ ਕਰਦਿਆਂ ਕਰਦਿਆਂ ਦੋ ਵੱਜ ਗਏ ਢਾਈ ਵੱਜ ਗਏ ਤਿੰਨ ਵੱਜ ਗਏ ਦੁਪਹਿਰ ਬਾਅਦ ਭੁੱਖ ਨਾਲ ਮੇਰੀ ਜਾਨ ਨਿਕਲਦੀ ਪਈ ਸੀ ਅਖੀਰ ਚਾਰ ਵਜੇ ਤੱਕ ਜ਼ੋਰ ਲਾਉਣ ਦੇ ਬਾਵਜੂਦ ਵੀ ਨਾ ਮੈਂ ਕਿਸੇ ਇੱਕ ਵੀ ਸਿੱਖ ਨੂੰ ਝੁਕਾ ਨਾ ਸਕਿਆ ਕਹਿੰਦਾ ਉਸ ਦਿਹਾੜੇ ਮੈਨੂੰ ਇਹ ਮਹਿਸੂਸ ਹੋਇਆ ਗੁਰੂ ਦੇ ਪਿਆਰ ਵਿੱਚ ਰੰਗੇ ਹੋਏ ਇਹੋ ਜਿਹੇ ਸਿੱਖਾਂ ਨਾਲ ਮੱਥਾ ਲਾਉਣਾ ਇਹ ਮੂਰਖਤਾ ਹੈ ਕਹਿੰਦਾ ਮੈਂ ਉਸੇ ਵੇਲੇ ਆਪਣੇ ਦਫ਼ਤਰ ਵਿੱਚ ਪਹੁੰਚਿਆ ਦਫ਼ਤਰ ਵਿੱਚ ਆ ਕੇ ਮੈਂ ਉਸੇ ਵੇਲੇ ਆਪਣੇ ਸੀਨੀਅਰ ਆਫਿਸਰ SSP ਨੂੰ ਮੈਂ ਫੋਨ ਕੀਤਾ ਅਤੇ ਆਖਿਆ ਮੈਂ ਸਿਰਫ ਤੁਹਾਨੂੰ ਇੱਕ ਘੰਟਾ ਸਮਾਂ ਦੇਣਾ 5 ਵਜੇ ਤੱਕ ਮੈਂ ਚਾਰਜ ਛੱਡ ਰਿਹਾ ਮੈਂ ਇਹਨਾਂ ਸਿੱਖਾਂ ਨੂੰ ਮਾਰਨਾ ਵਾਜਬ ਨਹੀਂ ਸਮਝਦਾ ਇਹੋ ਜਿਹੇ ਭਲੇ ਸਿੱਖਾਂ ਨੂੰ ਜਿਹੜੇ ਗੁਰੂ ਦੇ ਪਿਆਰ ਵਿੱਚ ਜੁੜੇ ਹੋਣ ਮੈਂ ਉਹਨਾਂ ਨੂੰ ਮਾਰ ਕੇ ਥੱਕ ਗਿਆ ਅਤੇ ਮੇਰਾ ਇਹ ਤਜਰਬਾ ਹੈ ਕਿ ਇਹੋ ਜਿਹੇ ਸਿੱਖਾਂ ਨਾਲ ਮੱਥਾ ਲਾਉਣਾ ਮੂਰਖਤਾ ਤੋਂ ਇਲਾਵਾ ਹੋਰ ਕੁਝ ਨਹੀਂ ਮੈਂ 5 ਵਜੇ ਤੱਕ ਉਡੀਕਾਂਗਾ ਤੁਸੀਂ ਕਿਸੇ ਚਾਰਜ ਲੈਣ ਵਾਲੇ ਆਫਿਸਰ ਨੂੰ ਭੇਜਿਓ ਅੱਗੋਂ ਜਵਾਬ ਮਿਲਿਆ ਜੇ ਇਸ ਤਰ੍ਹਾਂ ਕਰੋਗੇ ਨਾ ਤਾਂ ਪੁਲਿਸ ਦੀ ਨੌਕਰੀ ਤੋਂ ਹੱਥ ਧੋ ਪਵੋਗੇ ਅਤੇ ਦੂਸਰਾ ਤੁਹਾਡੇ 'ਤੇ ਮੁਕੱਦਮਾ ਚੱਲ ਸਕਦਾ ਹੈ ਹੁਕਮ ਅਦੁੱਲੀ ਦਾ ਕਹਿੰਦਾ ਮੈਂ ਇਹ ਨਾ ਕਹਿ ਕੇ ਫੋਨ ਰੱਖ ਦਿੱਤਾ 5 ਵਜੇ ਤੱਕ ਉਡੀਕਾਂਗਾ ਕੋਈ ਆਇਆ ਤਾਂ ਵਾਹ ਪੜਾਂ ਨੇ ਤਾਂ ਮੈਂ ਚਲਾ ਜਾ ਕਹਿੰਦਾ ਮੇਰੀ ਭੁੱਖ ਨਾਲ ਜਾਨ ਨਿਕਲਦੀ ਪਈ ਸੀ 5 ਵਜ ਗਏ ਕੋਈ ਨਹੀਂ ਆਇਆ ਕਿਸੇ ਸਿੱਖ ਨੇ ਆਪਣੇ ਪਿਤਾ ਦਾ ਨਾਂ ਗੁਰੂ ਗੋਬਿੰਦ ਸਿੰਘ ਤੋਂ ਇਲਾਵਾ ਹੋਰ ਕੁਝ ਨਹੀਂ ਦੱਸਿਆ ਅਖੀਰ ਮੈਂ ਦੁਬਾਰਾ ਫੋਨ ਕੀਤਾ ਅਤੇ SSP ਨੂੰ ਸਿਰਫ ਇੰਨਾ ਮੈਸੇਜ ਦੇ ਕੇ ਫੋਨ ਕਰ ਦਿੱਤਾ ਮੈਂ ਜਾ ਰਿਹਾ ਮੈਂ ਇਹਨਾਂ ਸਿੱਖਾਂ ਨੂੰ ਨਮਸਕਾਰ ਕਰਦਾ ਹਾਂ ਆਖਣ ਲੱਗਾ ਸਰਦਾਰ ਜੀ ਉਸ ਦਿਹਾੜੇ ਇਹਨਾਂ ਸਿੱਖਾਂ ਦੀ ਇਸ ਕੁਰਬਾਨੀ ਦੀ ਭਾਵਨਾ ਤੋਂ ਜਿਹੜੇ ਤਨੋ ਮਨੋ ਗੁਰੂ ਨਾਲ ਜੁੜੇ ਹੋਏ ਨੇ ਉਹਨਾਂ ਦੀ ਭਾਵਨਾ ਨੇ ਮੈਨੂੰ ਇੰਨਾ ਪ੍ਰੇਰਿਤ ਕੀਤਾ ਮੈਂ ਨੌਕਰੀ ਛੱਡ ਦਿੱਤੀ ਅਤੇ ਬੜੀ ਜਲਦੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋ ਕੇ ਮੈਂ ਅੰਮ੍ਰਿਤ ਛਕ ਲਿਆ ਮੈਂ ਕੁਰਬਾਨ ਹਾਂ ਐਸੇ ਸਿੱਖਾਂ ਜਿਹੜੇ ਹਰ ਵੇਲੇ ਅੰਦਰੋਂ ਮਨੋ ਗੁਰੂ ਨਾਲ ਜੁੜੇ ਹੋਏ ਨੇ ਵਾਹਿਗੁਰੂ ਨਾਲ ਜੁੜੇ ਹੋਏ ਨੇ ਕਿਉਂਕਿ ਜੈਸੇ ਨਾਲ ਜੁੜੋਗੇ ਜੈਸੇ ਨੂੰ ਪ੍ਰੇਮ ਕਰੋਗੇ ਵੈਸੇ ਗੁਣਾਂ ਦੇ ਮਾਲਕ ਹੋ ਜਾਓਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਫਰਮਾਨ ਕਰਦੇ ਨੇ ਮੈਂ ਵਾਹਿਗੁਰੂ ਨੂੰ ਪਿਆਰ ਕਰਦਾ ਹਾਂ ਮੈਂ ਵਾਹਿਗੁਰੂ ਨੂੰ ਅਨੰਤ ਪਿਆਰ ਕਰਦਾ ਹਾਂ ਅਨੰਤ ਪ੍ਰੇਮ ਕਰਦਾ ਹਾਂ ਅਤੇ ਮੇਰੇ ਲਈ ਵਾਹਿਗੁਰੂ ਹੀ ਮੇਰੇ ਜੀਵਨ ਦਾ ਆਧਾਰ ਹੈ ਸੱਚ ਜਾਣਨਾ ਵਾਹਿਗੁਰੂ ਪ੍ਰਤੀ ਪ੍ਰੇਮ ਨੂੰ ਗੁਰੂ ਪ੍ਰਤੀ ਪ੍ਰੇਮ ਨੂੰ ਤੁਸੀਂ ਕਿਸੇ ਦੁਨਿਆਵੀ ਸਿਆਣਪ ਜਾਂ ਦੁਨਿਆਵੀ ਕਸੌਟੀ ਨਾਲ ਪਰਖ ਨਹੀਂ ਸਕਦੇ ਇਸੇ ਲਈ ਦਾ ਗੁਸਤਾਖੀ ਲਿਖੇ ਮੈਂ ਕਰਿਓ ਇਸੇ ਲਈ ਬਹੁਤ ਵਾਰ ਪੜ੍ਹੇ ਲਿਖੇ ਸਿਆਣੇ ਵਿਦਵਾਨ ਵਿਅਕਤੀਆਂ ਦੀ ਸਮਝ ਵਿੱਚ ਗੁਰੂ ਦਾ ਪਿਆਰ ਜਾਂ ਵਾਹਿਗੁਰੂ ਦਾ ਪਿਆਰ ਨਹੀਂ ਆਉਂਦਾ ਆਉਂਦਾ ਹੀ ਨਹੀਂ ਅੱਜ ਇਸ ਵੇਲੇ ਮੈਂ ਸਤਿਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੋ ਰਿਹਾ ਸਾਂ ਤਾਂ ਮੇਰੇ ਬਿਲਕੁਲ ਸਾਹਮਣੇ ਲਿਖਿਆ ਹੋਇਆ ਗੁਰੂ ਕਾ ਇਹ ਬਚਨ ਮੈਨੂੰ ਵਾਰ ਵਾਰ ਯਾਦ ਕਰਵਾ ਰਿਹਾ ਸੀ ਗੁਰੂ ਜੀ ਪਤਾ ਕੀ ਆਖਦੇ ਨੇ ਤਜੋ ਸਿਆਣਪ ਸੁਰਜਣੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਪਉ ਜਾਏ ਸਿਆਣੇ ਬੰਦੇ ਨੂੰ ਆ ਸਿਮਰੋ ਹਰ ਹਰ ਰਾਏ ਹੀ ਔਖੀ ਗੱਲ ਲੱਗਦੀ ਹੈ ਜਦੋਂ ਸਤਿਗੁਰੂ ਜੀ ਨੇ ਇਹ ਗੱਲ ਆਖੀ ਅੱਛਾ ਚਲੋ ਇਹ ਕੰਮ ਕਰੀਏ ਇੱਕ ਵਾਰ ਸਾਰੇ ਜਣੇ ਆਖੋ ਵਾਹਿਗੁਰੂ ਜ਼ਰਾ ਗੱਜ ਵੱਜ ਕੇ ਆਖੋ ਵਾਹਿਗੁਰੂ ਬਹੁਤਾ ਜ਼ੋਰ ਤਾਂ ਨਹੀਂ ਲੱਗਿਆ ਨਹੀਂ ਜ਼ੋਰ ਲੱਗਦਾ ਹੀ ਨਹੀਂ ਜੇ ਜ਼ੋਰ ਨਹੀਂ ਲੱਗਦਾ ਫਿਰ ਸਤਿਗੁਰੂ ਨੇ ਇਹ ਗੱਲ ਕਿਉਂ ਆਖੀ ਸੀ, ਜਿੰਨੀ ਨਾਮ ਧਿਆਇਆ ਗਏ ਮੁਸ਼ੱਕਤ ਕਾਲ। ਮੁਸ਼ੱਕਤ ਮਿਹਨਤ ਘਲਣਾ, ਨਾਮ ਜਪਣਾ ਮਿਹਨਤ ਤੇ ਘਲਣਾ ਪਤਾ ਕਿਉਂ ਹੈ? ਕਿਉਂਕਿ ਮਨ ਨਹੀਂ ਜੁੜਦਾ, ਮਨ ਅੰਦਰੋਂ ਬਾਰ ਬਾਰ ਕਹਿੰਦਾ ਰਹਿੰਦਾ ਕਿ ਬਾਰ ਬਾਰ ਇੱਕੋ ਤੋਂ ਵਾਹਿਗੁਰੂ ਵਾਹਿਗੁਰੂ ਆਖੀ ਜਾਂਦਾ, ਛੱਡ, ਮਨ ਨਹੀਂ ਮੰਨਦਾ। ਤੇ ਜਿੰਨਾ ਗਿਆਨਵਾਨ ਹੁੰਦਾ ਜਾਏਗਾ, ਜਿੰਨਾ ਵਿਦਵਾਨ ਹੁੰਦਾ ਜਾਏਗਾ, ਉਸਦਾ ਮਨ ਤਾਂ ਉਸਦਾ ਦਿਮਾਗ ਤਾਂ ਅੰਦਰੋਂ ਬਾਰ ਬਾਰ ਕਹਿੰਦਾ ਰਹੇਗਾ, ਵਾਰ ਵਾਰ ਵਾਹਿਗੁਰੂ ਕਹਿਣ ਦੀ ਲੋੜ ਨਹੀਂ, ਇੱਕੋ ਵਾਰੀ ਬਹੁਤ ਹੈ, ਇੱਕੋ ਵਾਰੀ ਬਹੁਤ ਹੈ। ਮੈਂ ਆਮ ਕਰਕੇ ਨਾ ਇੱਕ ਉਦਾਹਰਣ ਦਿਆ ਕਰਦਾ, ਆਪ ਸਰਬੱਤ ਸੰਗਤ ਨਾਲ ਸਾਂਝੀ ਕਰ ਲਵਾਂ। ਸ਼ਾਇਦ ਜਿਨ੍ਹਾਂ ਨੂੰ ਕਿਤੇ ਮਾੜੀ ਮੋਟੀ ਸਮਝ ਹੋਵੇ ਇਲੈਕਟ੍ਰੋਨਿਕਸ ਦੇ ਬਾਰੇ ਵਿੱਚ ਜਾਂ ਮੈਗਨੈਟਸ ਦੇ ਬਾਰੇ ਵਿੱਚ, ਚਲੋ ਸੌਖੀ ਗੱਲ ਕਰ ਲੈਂਦੇ ਹਾਂ। ਆ ਜਿਹਨੂੰ ਤੁਸੀਂ ਚਕਮਕ ਪੱਥਰ ਕਹਿੰਦੇ ਜੇ, ਚੁੰਬਕ ਮੈਗਨੈਟ, ਇਹਦਾ ਅਸੀਂ ਸਾਰਿਆਂ ਨੇ ਵੇਖਿਆ। ਚੁੰਬਕ ਦੀ ਮੈਗਨੈਟ ਦੀ ਇੱਕ ਖੂਬੀ ਹੈ ਕਿ ਜੇ ਤੁਸੀਂ ਇਸ ਨੂੰ ਇੱਕ ਆਮ ਲੋਹੇ 'ਤੇ ਵੀ ਰਗੜਨਾ ਸ਼ੁਰੂ ਕਰਦੇ ਹੋ ਨਾ, ਇੱਕ ਵੇਲਾ ਆ ਜਾਏਗਾ ਜਦੋਂ ਉਹ ਆਮ ਲੋਹਾ ਵੀ ਮੈਗਨੈਟ ਬਣ ਜਾਏਗਾ। ਇਹ ਮੈਗਨੈਟ ਆਪਣੇ ਨਾਲ ਰਗੜਨ ਵਾਲੇ ਨੂੰ ਆਪਣਾ ਗੁਣ ਦੇ ਦਿੰਦਾ, ਪਰ ਇੱਕ ਵਾਰ ਰਗੜਿਆ ਗੱਲ ਨਹੀਂ ਬਣਨੀ, ਇੱਕ ਵਾਰ ਰਗੜਿਆ ਨਹੀਂ ਗੱਲ ਬਣਨੀ। ਬਸ ਨਾ ਸਿਆਣੇ ਬੰਦੇ ਦੀ ਇਹੀ ਪ੍ਰੋਬਲਮ ਰਹਿੰਦੀ। ਹੁਣ ਮੈਂ ਕਿਸੇ ਸਿਆਣੇ ਨੂੰ ਕਿਵੇਂ ਸਮਝਾਵਾਂ, ਬਈ ਭਾਈ ਤੂੰ ਆਖੇ ਮੈਂ ਜੇ ਮੈਗਨੈਟ ਨਾਲ ਰਗੜਦਿਆਂ ਲੋਹੇ ਦਾ ਟੁਕੜਾ ਵੀ ਮੈਗਨੈਟ ਬਣ ਜਾਂਦਾ, ਰਗੜ ਤੇ ਲਿਆ, ਇੱਕ ਵਾਰ, ਦੋ ਵਾਰ, ਚਾਰ ਵਾਰ ਰਗੜ ਤੇ ਲਿਆ, ਹਾਲਾਂ ਕੋਈ ਨਹੀਂ ਬਣਿਆ। ਗੁਰੂ ਜੀ ਪਤਾ ਕੀ ਆਖਦੇ ਨੇ, ਬਾਰੰਗ ਬਾਰ ਬਾਰ ਪ੍ਰਭ ਜਪੀ ਹੈ, ਇਸ ਲਈ ਬਾਰ ਬਾਰ ਕਰਨਾ ਪੈਂਦਾ। ਹੁਣ ਬਾਰ ਬਾਰ ਕਰਨਾ ਔਖਾ ਹੈ, ਇਸ ਲਈ ਮਿਹਨਤ ਹੈ, ਆਹ ਮਿਹਨਤ ਹੈ, ਇਹ ਮੁਸ਼ਕਤ ਹੈ, ਬਾਰ ਬਾਰ ਕਰਨਾ ਔਖਾ। ਅੱਛਾ ਕਿੰਨੀ ਵਾਰ ਕਰੀਏ? ਸਤਿਗੁਰੂ ਪਾਤਸ਼ਾਹ ਤੇ ਇੱਥੋਂ ਤੱਕ ਆਖਦੇ ਨੇ, ਉਚਰੋ ਰਾਮ ਨਾਮ ਲੱਖ ਵਾਰੀ, ਲੱਖਾਂ ਵਾਰ ਬੋ, ਲੱਖਾਂ ਵਾਰ ਜਪ, ਲੱਖਾਂ ਵਾਰ ਜਪ, ਲੱਖਾਂ ਵਾਰ ਕਰੋੜਾਂ ਵਾਰ ਜਪਦਿਆਂ ਇੱਕ ਵੇਲਾ ਆ ਜਾਏਗਾ ਜਦੋਂ ਵਾਹਿਗੁਰੂ ਨਾਲ ਤੇਰੀ ਸੁਰਤੀ ਜੁੜ ਜਾਏਗੀ, ਫਿਰ ਵਾਹਿਗੁਰੂ ਨਾਲ ਪ੍ਰੇਮ ਬਣ ਜਾਏਗਾ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਫਰਮਾਨ ਕਰਦੇ ਨੇ, ਵਾਹਿਗੁਰੂ ਨਾਲ ਮੇਰਾ ਪ੍ਰੇਮ ਹੈ ਤੇ ਵਾਹਿਗੁਰੂ ਦੇ ਪ੍ਰਤੀ ਮੇਰੀ ਭਾਵਨਾ, ਵਾਹਿਗੁਰੂ ਨਾਲ ਮੇਰਾ ਸੰਬੰਧ ਕਿਹੋ ਜਿਹਾ? ਸਤਿਗੁਰੂ ਜੀ ਫਰਮਾਨ ਕਰਦੇ ਨੇ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਚੌਥਾ, ਹਰ ਹਰ ਬੂੰਦ ਭਏ ਹਰ ਸੁਆਮੀ, ਹਮ ਚਾਤ੍ਰਿਕ ਬਿਲਲ ਬਿਲਲਾਤੀ।
ਹੇ ਵਾਹਿਗੁਰੂ, ਮੇਰਾ ਮਨ ਤੇਰੇ ਪਿਆਰ ਵਿੱਚ ਇਸ ਤਰ੍ਹਾਂ ਤੜਪਦਾ ਹੈ ਜਿਵੇਂ ਚਾਤ੍ਰਿਕ ਬਬੀਹਾ ਸਵੰਤੀ ਬੂੰਦ ਦੀ ਇੰਤਜ਼ਾਰ ਕਰਦਾ ਹੈ, ਉਦੋਂ ਤੱਕ ਵਿਲਲਾਉਂਦਾ ਰਹਿੰਦਾ ਹੈ, ਉਦੋਂ ਤੱਕ ਰੌਲਾ ਪਾਉਂਦਾ ਰਹਿੰਦਾ, ਉਦੋਂ ਤੱਕ ਬਬੀਹਾ ਲਗਾਤਾਰ ਪ੍ਰਿਉਂ ਪ੍ਰਿਉਂ ਕਰਦਾ ਰਹਿੰਦਾ ਜਦੋਂ ਤੱਕ ਉਸਦੇ ਮੁੱਖ ਵਿੱਚ ਸਵੰਤੀ ਬੂੰਦ ਨਹੀਂ ਪੈ ਜਾਂਦੀ। ਵਾਹਿਗੁਰੂ ਤੂੰ ਮੇਰੀ ਸਵੰਤੀ ਬੂੰਦ, ਮੈਂ ਤੇ ਤੇਰੇ ਨਾਲ ਇਸ ਤਰ੍ਹਾਂ ਪ੍ਰੇਮ ਕਰਦਾ। ਜਿਸ ਸਤਿਗੁਰੂ ਦਾ ਪੰਜਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਦਾ ਪਾਵਨ ਸ਼ਹੀਦੀ ਦਿਵਸ ਬੜਾ ਨਜ਼ਦੀਕ ਆ ਰਿਹਾ ਨਾ, ਕਿਤੇ ਉਸ ਸਤਿਗੁਰੂ ਦੇ ਬਚਨ ਪੜ੍ਹ ਕੇ ਵੇਖੋ। ਹਾਂ, ਗੁਰੂ ਜੀ ਆਖਦੇ ਨੇ, ਮੇਰੇ ਮਨ ਵਿੱਚ ਚਾਹੋ ਹੈ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈਂ, ਬਿਲਪ ਕਰੇ ਚਾਤ੍ਰਿਕ ਕੀ ਨਿਆਈ, ਤ੍ਰਿਖਾਨਾ ਉਤਰੈ ਸ਼ਾਂਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ। ਹੇ ਵਾਹਿਗੁਰੂ ਤੂੰ ਮੇਰੀ ਬੂੰਦ, ਤੂੰ ਮੇਰੀ ਸਵੰਤੀ ਬੂੰਦ, ਤੂੰ ਹੀ ਮੇਰਾ ਜਲ ਹੈ ਜਿਸ ਤੋਂ ਮੈਨੂੰ ਤ੍ਰਿਪਤੀ ਮਿਲਦੀ ਹੈ, ਤੇ ਮੈਂ ਚਾਤ੍ਰਿਕ ਵਾਂਗ ਹਰ ਵੇਲੇ ਤੈਨੂੰ ਯਾਦ ਕਰਦਾ ਰਹਿੰਦਾ ਹਾਂ।
ਹਰ ਹਰ ਕਿਰਪਾ ਕਰੋ ਪ੍ਰਭ ਆਪਣੇ, ਮੁਖ ਦੇਵੋ ਹਰ ਨਿਮ ਖਾਤੀ।
ਹੇ ਪ੍ਰਭੂ ਕਿਰਪਾ ਕਰੋ, ਰਹਿਮਤ ਕਰੋ, ਮੇਰੇ ਮੁਖ ਵਿੱਚ ਇੱਕ ਨਿਮਖ ਮਾਤਰ ਆਪਣੇ ਪ੍ਰੇਮ ਦਾ ਇਹ ਸਵੰਤੀ ਜਲ ਸਵੰਤੀ ਬੂੰਦ ਪਾ ਦਿਓ ਤਾਂ ਕਿ ਮੇਰਾ ਜੀਵਨ ਵੀ ਤ੍ਰਿਪਤ ਹੋ ਜਾਏ। ਇਹ ਮੇਰੇ ਪਿਆਰੇ ਵਾਹਿਗੁਰੂ, ਤੂੰ ਤੇ ਪ੍ਰੇਮ ਦਾ ਸਾਗਰ ਹੈ ਤੇ ਮੈਂ ਤੇਰੀ ਇੱਕ ਬੂੰਦ ਨੂੰ ਤੜਪ ਰਿਹਾ, ਲੱਭ ਰਿਹਾ, ਕਿਰਪਾ ਕਰ ਹੇ ਮੇਰੇ ਵਾਹਿਗੁਰੂ, ਆਪਣਾ ਪ੍ਰੇਮ ਬਖਸ਼, ਆਪਣੀ ਨੇੜਤਾ ਬਖਸ਼, ਆਪਣੇ ਦਰਸ਼ਨ ਬਖਸ਼।
ਹਰ ਬਿਨ ਰਹਿ ਨਾ ਸਕੋ ਇੱਕ ਰਾਤੀ,
ਹੇ ਵਾਹਿਗੁਰੂ ਜੀ ਹੁਣ ਤੇ ਮੇਰੇ ਮਨ ਦੀ ਹਾਲਤ ਹੈ, ਮੈਂ ਇੱਕ ਰੱਤੀ ਭਰ ਵੀ, ਇੱਕ ਛਿਣ ਮਾਤਰ ਵੀ, ਹੇ ਵਾਹਿਗੁਰੂ ਤੇਰੇ ਤੋਂ ਬਿਨਾਂ ਨਹੀਂ ਰਹਿ ਸਕਦਾ। ਵਾਹ ਵਾਹ, ਗੁਰੂ ਕਿਰਪਾ ਕਰੇ, ਸੱਚ ਜਾਣਿਓ ਕਿਤੇ ਸਾਨੂੰ ਵੀ ਨਾ ਉਹ ਇੱਕ ਛਿਣ ਮਿਲ ਜਾਏ, ਉਹ ਇੱਕ ਛਿਣ ਮਿਲ ਜਾਏ ਜਿਸ ਛਿਣ ਵਿੱਚ ਸਾਡਾ ਮਨ ਵਾਹਿਗੁਰੂ ਦੇ ਪਿਆਰ ਲਈ ਤੜਪੇ। ਹਰ ਬਿਨ ਰਹਿ ਨਾ ਸਕੈ ਮਨ ਮੇਰਾ, ਮੇਰੇ ਪ੍ਰੀਤਮ ਪ੍ਰਾਣ ਹਰ ਪ੍ਰਭ ਗੁਰ ਮੇਲੇ, ਬਹੁਰ ਨਾ ਭਵ ਜਲ ਫੇਰਾ। ਸਤਿਗੁਰੂ ਜੀ ਆਖਦੇ ਨੇ ਹਰ ਬਿਨ ਰਹਿ ਨਾ ਸਕਾਂ ਇੱਕ ਰਾਤੀ, ਮੈਂ ਇੱਕ ਰਤੀ ਜਿੰਨਾ ਸਮਾਂ ਵੀ ਵਾਹਿਗੁਰੂ ਤੋਂ ਬਿਨਾਂ ਨਹੀਂ ਰਹਿ ਸਕਦਾ।
ਜਿਉਂ ਬਿਨ ਅਮਲ ਅਮਲੀ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾਤੀ।
ਵਾਹ ਵਾਹ, ਕਿਸੇ ਅਮਲ ਖਾਣ ਵਾਲੇ ਨੂੰ ਜਿਸ ਵੇਲੇ ਕਿਤੇ ਅਮਲ ਦੀ ਤੋਟ ਲੱਗੀ ਹੋਵੇ ਨਾ, ਵੇਖੋ ਉਸਦਾ ਹਾਲ ਕੀ ਹੁੰਦਾ ਹੈ। ਸਰੀਰ ਟੁੱਟੇਗਾ, ਸਰੀਰ ਖੁੱਸੇਗਾ, ਮੂਡ ਖਰਾਬ ਹੋਵੇਗਾ, ਹਰ ਵੇਲੇ ਦੁਖੀ। ਉਸਦੇ ਸਰੀਰ ਦਾ ਹਰੇਕ ਅੰਗ ਤੜਪ ਕੇ ਉਸ ਵੇਲੇ ਅਮਲ ਮੰਗ ਰਿਹਾ ਹੁੰਦਾ। ਗੁਰੂ ਜੀ ਆਖਦੇ ਨੇ ਇਹ ਮੇਰੇ ਵਾਹਿਗੁਰੂ, ਮੇਰੇ ਮਨ ਦੀ ਹਾਲਤ ਵੀ ਹੈਗੀ ਹੈ, ਤੂੰ ਹੀ ਮੇਰਾ ਅਮਲ ਹੈ। ਹੇ ਵਾਹਿਗੁਰੂ ਤੂੰ ਹੀ ਮੇਰੇ ਉੱਤੇ ਕਿਰਪਾ ਕਰ, ਆਪਣੀ ਨੇੜਤਾ ਬਖਸ਼। ਆਓ ਅਰਦਾਸ ਕਰੀਏ। ਆ ਭਾਗਾਂ ਭਰਿਆ ਪੰਜਾਬ, ਜਿਸ ਨੂੰ ਅਸੀਂ ਆਖਦੇ ਸਨ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਅੱਜ ਤੇ ਲੋਕ ਆਖਦੇ ਨੇ ਪੰਜਾਬ ਵਸਦਾ ਨਸ਼ੇ ਦੇ ਨਾਂ ਤੇ। ਕਿਤੇ ਨਾ ਮੁੜ ਕੇ ਗੁਰਾਂ ਦੇ ਨਾਂ ਤੇ ਵਸਣ ਜੋਗਾ ਹੋ ਜਾਏ। ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਚੌਥੇ ਸਤਿਗੁਰੂ ਫਰਮਾਨ ਕਰਦੇ ਨੇ, ਐ ਮੇਰੇ ਪਿਆਰੇ ਵਾਹਿਗੁਰੂ, ਜਿਵੇਂ ਕੋਈ ਅਮਲ ਤੋਂ ਬਿਨਾਂ ਅਮਲੀ ਤੜਪਦਾ, ਕੁਰਲਾਉਂਦਾ, ਦੁਖੀ ਹੁੰਦਾ, ਇਸੇ ਤਰ੍ਹਾਂ ਹੇ ਮੇਰੇ ਵਾਹਿਗੁਰੂ ਮੈਂ ਤੇਰੀ ਯਾਦ ਤੋਂ ਬਿਨਾਂ ਇਸੇ ਤਰ੍ਹਾਂ ਦੁਖੀ ਹੋ ਜਾਂਦਾ ਹਾਂ।
ਰਹਾਉ ਤੁਮ ਹਰ ਸਰਵਰ ਅਤ ਅਗਾਹ, ਹਮ ਲਹਿ ਨਾ ਸਕੈ ਅੰਤ ਮਾਤੀ।
ਹੇ ਮੇਰੇ ਪਿਆਰੇ ਵਾਹਿਗੁਰੂ, ਤੁਸੀਂ ਅਥਾ ਸਰੋਵਰ ਵਾਂਗ ਹੋ, ਤੁਸੀਂ ਅਗੰਮ ਹੋ, ਅਗੋਚਰ ਹੋ, ਤੁਸੀਂ ਉੱਚੇ ਹੋ, ਮਹਾਨ ਹੋ, ਅਸੀਂ ਤੇ ਇੱਕ ਤਿਲ ਮਾਤਰ ਵੀ ਤੁਹਾਡੀ ਵਡਿਆਈ ਨੂੰ ਸਮਝ ਨਹੀਂ ਪਾਉਂਦੇ।
ਤੂੰ ਪਰੈ ਪਰੈ ਅਪਰੰਪਰ ਸੁਆਮੀ, ਮਿਤ ਜਾਨੋ ਆਪਨ ਗਾਤੀ।
ਹੇ ਵਾਹਿਗੁਰੂ ਜੀ, ਤੁਸੀਂ ਤੇ ਪਰੇ ਤੋਂ ਪਰੇ ਹੋ, ਅਪਰੰਪਰ ਹੋ, ਬਿਯੋਂਡ ਆਲ ਦੀ ਲਿਮਿਟਸ ਹੋ। ਇਸ ਲਈ ਹੇ ਮੇਰੇ ਵਾਹਿਗੁਰੂ, ਕਿਉਂਕਿ ਤੂੰ ਤੇ ਇਤਨਾ ਮਹਾਨ ਹੈ, ਤੇਰਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਤੁਸੀਂ ਆਪਣੀ ਮਹਾਨਤਾ ਆਪ ਹੀ ਜਾਣਦੇ ਹੋ।
ਹਰ ਕੇ ਸੰਤ ਜਨਾ ਹਰ ਜਪੇ, ਗੁਰ ਰੰਗ ਚਲੂ ਲੈ ਰਾਤੀ।
ਜਿਨ੍ਹਾਂ ਨੇ, ਜਿਨ੍ਹਾਂ ਹਰੀ ਕੇ ਸੰਤ ਜਨਾਂ ਨੇ ਹਰੀ ਨੂੰ ਜਪਿਆ ਹੈ, ਉਹ ਵਾਹਿਗੁਰੂ ਦੇ ਗੂੜੇ ਪ੍ਰੇਮ ਲਾਲ ਰੰਗ ਵਿੱਚ ਰੰਗੇ ਗਏ।
ਹਰ ਹਰ ਭਗਤ ਬਨੀ ਅਤ ਸੋਭਾ, ਹਰ ਜਪਿਓ ਉਤਮ ਪਾਤੀ।
ਉਹਨਾਂ ਦੇ ਲਈ ਹਰੀ ਭਗਤੀ ਹੀ ਉਹਨਾਂ ਦੀ ਸ਼ੋਭਾ ਹੋ ਗਈ ਅਤੇ ਉਹਨਾਂ ਨੇ ਪਾਵਨ ਪਾਤਰ ਬਣ ਕੇ, ਯੋਗ ਬਣ ਕੇ ਵਾਹਿਗੁਰੂ ਜੀ ਦਾ ਨਾਮ ਜਪਿਆ ਹੈ ਅਤੇ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਹੋਏ।
ਆਪੇ ਠਾਕੁਰ ਆਪੇ ਸੇਵਕ, ਆਪ ਬਣਾਵੈ ਪਾਤੀ।
ਵਾਹ 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 ਵਾਹ, ਯਕੀਨ ਜਾਣਿਓ ਮੇਰੇ ਕੋਲ ਨਾ ਇਸ ਪੰਕਤੀ ਦੇ ਅਰਥ ਠੀਕ ਤਰ੍ਹਾਂ ਨਹੀਂ ਹੋ ਸਕਣਾ, ਕਿਉਂਕਿ ਇਹ ਤੇ ਕਿਸੇ ਬ੍ਰਹਮ ਗਿਆਨੀ ਦੀ ਅਵਸਥਾ ਦਾ ਜ਼ਿਕਰ ਹੋ ਰਿਹਾ ਹੈ। ਜਿਹੜਾ ਵਾਹਿਗੁਰੂ ਵਿੱਚ ਲੀਨ ਹੋ ਗਿਆ ਫਿਰ ਉਹ ਪਤਾ ਕੀ ਮਹਿਸੂਸ ਕਰਦਾ ਹੈ? वाहेगुरु आप ही महान है, आप ही वाहेगुरु बन के, आप ही मालक ठाकुर बन के, अते आप ही सेवक बन के अपने सेवकां दे हिरदे विच वस के आप ही अपने सेवकां नूं प्रेम बख्शदा है। ये सारी खेड ते वाहेगुरु दी है।
नानक जन तुमरी सरणाई, हर राखो लाज पगाती।
हे मेरे प्यारे वाहेगुरु, कृपा करो, मैं दास नानक आप दी शरण विच हां। जिवें तुसी सदा तो ही अपने भगतां दी लाज रख दे हो, पैज रख दे हो, हे मेरे सतगुरु, हर जुग जुग भगत उपाया पैज रखदा आया। राम राजे हरनाखश दुष्ट हर मारिया, प्रहलाद तराया, अहंकारियां निंदकां पिठ दे नाम देओ मुख लाया। हे वाहिगुरु, तुसी ते सदा ही अपने भगतां दी पैज रख दे हो। मैं दास नानक भी आप दी शरण विच हां, मेरी भी पैज रख लवो, मैनू भी अपना दर्शन बख्शो, मैनू भी अपना प्रेम बख्शो।
पेर उचड़िया माड़िया तेहो लोआ सिर ताजा राम।
सतगुरु श्री गुरु ग्रंथ साहिब जी महाराज दे पावन बचना दी चल रही लड़ीवार विचार विचों अज पावन अंक 765 ते सुशोभित सतगुरु महाराज गुरु नानक देव जी दे सुही राग दे इन्हां बचना दे एक छंत दी आपां विचार करन लगे हां। ये बड़ी प्यारी ते अनोखी गल है। इन्हां बचना दा भाव भी अज दे हुक्मनामे नाल मिलदा है। मैं जिस वाहेगुरु नूं याद करदा, मैं जिस वाहेगुरु नूं प्रेम करदा, जिस वाहेगुरु का सिमरन मेरे जीवन का मनोरथ है, वह वाहेगुरु है किहो जिहा। पेर उचड़िए माड़िए, वाह वाह। इत्थे चेते रखना, माड़िए दा भाव माड़े तो नहीं हैगा। दरअसल ना पंजाबी विच असीं आम करके कुछ लफज इकट्ठे भी वरत लैने, जिवें फल फ्रूट महल माड़ी, हुण भाव दोवां दा इक्को होवेगा। इत्थे माड़ी दा भाव महल तो है। वाहेगुरु दा महल, वाहेगुरु दा टिकाणा, वाहेगुरु दा अस्थान। सतगुरु गुरु नानक देव जी महाराज वेखो किन्ने वजद विच आके प्रेम विच आखदे ने, सो दर केहा सो घर केहा, जित बह सर्ब संभाले। हे मेरे वाहेगुरु, मैं ना तेरा यह करतब वेख के आश्चर्य होया, हैरान होया। लखां करोड़ां अरबां असंखां नहीं, गिनती नहीं कीती जा सकती, इतने जीव ने, ते तू हरेक जीव की संभाल कर रहा है, हरेक जीव नू तू रोजी दे रहा है। हे वाहिगुरु, तेरा दर किड्डा वड्डा होगा जिथे बह के तू सारिआं दी संभाल करदा है, जिथे बह के सारिआं नू रोजी देना, जिथे बह के सारिआं दा निबेड़ा करदा है। सतगुरु आखदे ने, पिर उचड़ी है माड़ी है त्यों लोआ सिरता जा राम। वाह वाह, तिना जगतां दा, तिना भवनां दा मालक सिरताज वाहेगुरु कितनी उच्ची थां ते रहिंदा है। हां, इस भुलेखे च ना पैणा, उच्ची थां किते ऐसी नहीं बई किते धरती तो बड़ी दूर होवे, बड़ी उच्ची होवे, जिथों तक साड़ी पहुंच नहीं। सतगुरु ते आखदे ने हरेक जीव विच वसदा है, फिर उच्चा किवें, उच्ची थां ते किवें वसदा? दरअसल गल ये, असी सारे जीव माया दे भवन विच वसने आ। वाहिगुरु बड़ा उच्चा है, जिदे तक माया दी भी पहुंच नहीं, वह इत्थे माया दे इस पसारे तो निर्मल सोने महल विच पिया वास करदा है। फिर उचड़िए माड़िए त्यों लोआ सिर ताजा राम, वह तिना भवनों का मालक अकाल पुरख वाहिगुरु बड़े उच्चे स्थान से माया तो परे, माया तो निर्लेप होके उच्चे निर्मल स्थान से वसदा है।
हाँ, बेसम पाई देख गुणा अनहद शब्द अगाजा राम।
मैं ऐसे वाहिगुरु के गुणा नू वेख के बिसम हो गई हां। वाह, बलियार जाइए। ये भी ना मेरे गुरु नानक की निम्रता बड़ी अनोखी है। ਹਰ ਵੇਲੇ ਆਪਣੇ ਆਪ ਨੂੰ ਦਾਸ, ਨਿਮਾਣਾ, ਸੇਵਕ, ਗੁਲਾਮ, ਨੀਚ ਆ ਕੇ ਸੰਬੋਧਨ ਕਰਨਗੇ, ਅਥਵਾ ਇਸਤਰੀ ਰੂਪ ਹੋ ਕੇ ਵਾਹਿਗੁਰੂ ਪਤੀ ਦੇ ਮਿਲਾਪ ਲਈ ਤਰਲੇ ਲੈਣੇ, ਇਹ ਸਾਨੂੰ ਗੁਰੂ ਨਾਨਕ ਨੇ ਸਿਖਾਇਆ। ਹਾਂ ਬਿਸਮ ਭਈ, ਮੈਂ ਜੀਵ ਇਸਤਰੀ ਹੈ ਵਾਹਿਗੁਰੂ, ਤੇਰੀ ਵਡਿਆਈ ਨੂੰ ਵੇਖ ਕੇ ਮੈਂ ਬਿਸਮ ਹੋ ਗਈ ਹਾਂ, ਅਸ਼ਚਰਜ ਹੋ ਗਈ ਹਾਂ। ਦੇਖ ਗੁਣਾ, ਤੇਰੇ ਗੁਣਾਂ ਨੂੰ ਵੇਖ ਕੇ, ਅਨਹਦ ਸ਼ਬਦ ਅਗਾਜਾ ਰਾਮ, ਅਨਹਦ ਸ਼ਬਦ ਜਿਹੜਾ ਗੱਜ ਰਿਹਾ ਹੈ, ਲਗਾਤਾਰ ਗਰਜ ਰਿਹਾ ਹੈ, ਪਰ ਇਸ ਨੂੰ ਗਰਜਾਇਆ ਨਹੀਂ ਜਾ ਸਕਦਾ, ਭਾਵ ਵਜਾਇਆ ਨਹੀਂ ਜਾ ਸਕਦਾ। ਹਰ ਵੇਲੇ ਸ਼ਬਦ ਹੋ ਰਿਹਾ, ਵਾਹਿਗੁਰੂ ਦੇ ਹੁਕਮ ਦਾ ਸ਼ਬਦ ਜਿਹੜਾ ਅਨਾਹਤ ਹੈ, ਹਰ ਵੇਲੇ ਵੱਜ ਰਿਹਾ ਹੈ।
ਸ਼ਬਦ ਵਿਚਾਰੀ ਕਰਨੀ ਸਾਰੀ, ਰਾਮ ਨਾਮ ਨਿਸਾਣੋ।
ਜਿਸ ਜੀਵ ਇਸਤਰੀ ਨੇ ਆਪਣਾ ਜੀਵਨ ਇਹੋ ਜਿਹਾ ਬਣਾ ਲਿਆ ਕਿ ਸ਼ਬਦ ਵਿਚਾਰੀ ਹੋ ਗਈ, ਸ਼ਬਦ ਨੂੰ ਵਿਚਾਰਨ ਵਾਲੀ ਹੋ ਗਈ, ਅਤੇ ਕਰਨੀ ਸਾਰੀ, ਜਿਸ ਨੇ ਆਪਣੀ ਕਰਨੀ ਨੂੰ ਸ੍ਰੇਸ਼ਟ ਬਣਾ ਲਿਆ, ਉੱਚਾ ਬਣਾ ਲਿਆ, ਐਸੀ ਜੀਵ ਇਸਤਰੀ ਦੇ ਮੱਥੇ ਉੱਤੇ ਵਾਹਿਗੁਰੂ ਦੇ ਨਾਮ ਦਾ ਨਿਸ਼ਾਨ ਪੈ ਜਾਂਦਾ ਹੈ, ਪ੍ਰਵਾਨਾ ਪੈ ਜਾਂਦਾ ਹੈ, ਪ੍ਰਵਾਨਗੀ ਦਾ ਨਿਸ਼ਾਨ ਪੈ ਜਾਂਦਾ ਹੈ। ਵੈਸੇ ਵਿਦਵਾਨ ਨਿਸ਼ਾਨੋਂ ਦਾ ਆਖਰੀ ਅਰਥ ਪਤਾ ਕੀ ਕਰਦੇ ਨੇ, ਸੌਖੇ ਲਫ਼ਜ਼ਾਂ ਵਿੱਚ ਆਖਾਂ, ਪਾਸਪੋਰਟ ਜਾਂ ਵੀਜ਼ਾ। ਜਿਸ ਦੇ ਪਾਸਪੋਰਟ ਉੱਤੇ ਵੀਜ਼ਾ ਲੱਗਾ ਹੋਵੇ, ਮੰਨ ਲਓ ਕਿਸੇ ਦੇ ਪਾਸਪੋਰਟ ਉੱਤੇ ਵੀਜ਼ਾ ਲੱਗਾ ਹੋਇਆ ਹੈ ਨਾ ਕਿ ਇਹ ਅਮਰੀਕਾ ਜਾ ਸਕਦਾ ਹੈ, ਹੁਣ ਜਾ ਸਕੇਗਾ, ਇਹ ਪ੍ਰਵਾਨਗੀ ਦਾ ਨਿਸ਼ਾਨ ਹੈ। ਵਾਹਿਗੁਰੂ ਜੀ ਨੇ ਕਿਰਪਾ ਕਰਕੇ ਉਸ ਜੀਵ ਇਸਤਰੀ ਦੇ ਮੱਥੇ ਉੱਤੇ ਆਪਣੀ ਪ੍ਰਵਾਨਗੀ ਦਾ ਨਿਸ਼ਾਨ ਪਾ ਦਿੱਤਾ ਹੈ।
ਨਾਮ ਬਿਨਾ ਖੋਟੇ ਨਹੀਂ ਠਾਹਰ, ਨਾਮ ਰਤਨ ਪਰਵਾਣੋ।
ਪਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜੀਵ ਖੋਟੇ ਨੇ, ਜਿਨ੍ਹਾਂ ਨੂੰ ਕਿਤੇ ਠਾਹਰ ਨਹੀਂ ਮਿਲਣੀ। ਭਾਈ, ਨਾਮ ਦਾ ਰਤਨ ਹੀ ਪ੍ਰਵਾਨ ਹੈ।
ਪਤ ਮਤ ਪੂਰੀ ਪੂਰਾ ਪਰਵਾਨਾ, ਨਾ ਆਵੇ ਨਾ ਜਾਸੀ।
ਵਾਹ ਵਾਹ, ਵਾਹਿਗੁਰੂ ਪੂਰੀ ਮਤ ਵਾਲਾ, ਪੂਰੀ ਇੱਜ਼ਤ ਵਾਲਾ। ਦੇਖੋ, ਸਾਡੀ ਤੇ ਇੱਜ਼ਤ ਵੀ ਦੁਨੀਆ ਨਾਲ ਜੁੜੀ ਹੋਈ ਹੈ, ਇਸੇ ਲਈ ਪੂਰੀ ਨਹੀਂ ਨਾ। ਅੱਜ ਉਹਨਾਂ ਦੀ ਇੱਜ਼ਤ ਰੁਲ ਜਾਏਗੀ ਜਿਹੜੇ ਕਿਤੇ ਚੋਣਾਂ ਵਿੱਚ ਹਾਰ ਜਾਣਗੇ, ਕਿਉਂਕਿ ਲੋਕਾਂ ਦੀ ਦਿੱਤੀ ਹੋਈ ਇੱਜ਼ਤ ਹੈ ਨਾ। ਅੱਜ ਉਹਨਾਂ ਦਾ ਰਾਜ ਵੀ ਗੁੱਲ ਹੋ ਜਾਏਗਾ ਜਿਨ੍ਹਾਂ ਨੂੰ ਨਹੀਂ ਚੁਣਿਆ ਗਿਆ, ਪਰ ਵਾਹਿਗੁਰੂ ਦਾ ਰਾਜ, ਵਾਹਿਗੁਰੂ ਦੀ ਇੱਜ਼ਤ, ਵਾਹਿਗੁਰੂ ਦੀ ਪੱਤ ਸਦੀਵੀ ਹੈ, ਪੂਰੀ ਹੈ। ਨਾ ਆਵੇ ਨਾ ਜਾਸੀ, ਉਹ ਤੇ ਸਦੀਵੀ ਟਿਕਿਆ ਹੋਇਆ, ਸਦੀਵੀ ਮਾਲਕ ਹੈ।
ਨਾਨਕ ਗੁਰਮੁਖ ਆਪ ਪਛਾਣ, ਪ੍ਰਭ ਜੈਸੇ ਅਵਿਨਾਸੀ।
ਵਾਹਿਗੁਰੂ, ਸਤਿਗੁਰੂ ਜੀ ਆਖਦੇ ਨੇ, ਗੁਰੂ ਦੀ ਕਿਰਪਾ ਸਦਕਾ, ਗੁਰੂ ਦੇ ਮੁਖ ਰਾਹੀਂ ਜੀਵ ਇਸਤਰੀ ਆਪਣੇ ਆਪ ਨੂੰ ਪਛਾਣ ਲੈਂਦੀ ਹੈ, ਅਤੇ ਫਿਰ ਉਹ ਪ੍ਰਭੂ ਜੈਸੀ, ਅਵਿਨਾਸ਼ੀ ਪ੍ਰਭੂ ਜੈਸੀ ਹੋ ਜਾਂਦੀ ਹੈ, ਭਾਵ ਵਾਹਿਗੁਰੂ ਵਿੱਚ ਲੀਨ ਹੋ ਜਾਂਦੀ ਹੈ। ਵਾਹਿਗੁਰੂ ਦਾ ਨਾਮ ਜਪਣ ਵਾਲੇ ਵਾਹਿਗੁਰੂ ਦੇ ਪ੍ਰੇਮ ਵਿੱਚ ਲੀਨ, ਵਾਹਿਗੁਰੂ ਦਾ ਰੂਪ ਹੋ ਜਾਂਦੇ ਨੇ ਅਤੇ ਜੀਵਨ ਸਫਲ ਕਰ ਲੈਂਦੇ ਨੇ। ਸਤਿਗੁਰੂ ਦਾ ਇਹ ਪਾਵਨ ਬਚਨ ਦੁਬਾਰਾ ਸਰਵਣ ਕਰੋ।
ਪਤ ਮਤ ਪੂਰੀ ਪੂਰਾ ਪਰਵਾਨਾ, ਨਾ ਆਵੈ ਨਾ ਜਾਸੀ, ਨਾਨਕ ਗੁਰਮੁਖ ਆਪ ਪਛਾਣ, ਪ੍ਰਭ ਜੈਸੇ ਅਵਿਨਾਸੀ।
ਸਤਿਗੁਰੂ ਨੇ ਅਪਾਰ ਕਿਰਪਾ ਕੀਤੀ, ਰਹਿਮਤ ਕੀਤੀ, ਸਾਨੂੰ ਸੋਝੀ ਬਖਸ਼ੀ, ਰਹਿਮਤ ਕਰਕੇ ਸਮਝਾਇਆ, ਨਾਮ ਜਪਦਿਆਂ ਤੇਰਾ ਜੀਵਨ ਸਫਲ ਹੋਣਾ ਹੈ, ਅਤੇ ਨਾਮ ਜਪੀ, ਯਾਦ ਕਰੀ ਵਾਹਿਗੁਰੂ ਨੂੰ ਅਥਵਾ ਸਤਿਗੁਰੂ ਨੂੰ, ਤੂੰ ਤਾਂ ਕਿ ਤੂੰ ਵੀ ਵਾਹਿਗੁਰੂ ਵਿੱਚ ਲੀਨ ਹੋ ਕੇ, ਵਾਹਿਗੁਰੂ ਦੇ ਗੁਣਾਂ ਦਾ ਧਾਰਨੀ ਹੋ ਕੇ ਆਪਣਾ ਜੀਵਨ ਸਫਲ ਕਰ ਸਕੇ। ਅੱਜ ਇਤਨੇ ਬਚਨ ਸਵੀਕਾਰ ਕਰ ਲੈਣੇ। ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਲਈ ਮੈਂ ਆਪ ਸਰਬੱਤ ਪਾਸੋਂ ਦੋਵੇਂ ਹੱਥ ਜੋੜ ਕੇ ਖਿਮਾ ਚਾਹੁੰਦਾ। ਸੱਚ ਜਾਣਿਓ, ਹਜ਼ਾਰਾਂ ਮੀਲ ਦੂਰ ਵੱਸਦਿਆਂ ਮਨ ਵਿੱਚ ਹਰ ਵੇਲੇ ਚਾਹ ਬਣਿਆ ਰਹਿੰਦਾ, ਕਦੋਂ ਮੌਕਾ ਬਣਿਆ ਮੈਂ ਗੁਰੂ ਦੇ ਪਾਵਨ ਅਸਥਾਨ ਦੇ ਦਰਸ਼ਨ ਕਰਾਵਾਂ। ਅਤੇ ਮੇਰੇ ਵੱਡੇ ਭਾਗ ਆਦਰਯੋਗ ਸਿੰਘ ਸਾਹਿਬ ਜੀ ਨੇ, ਗੁਰਗ੍ਰੰਥੀ ਸਾਹਿਬ ਨੇ ਬੜੀ ਕਿਰਪਾ ਕੀਤੀ, ਆਪ ਸੁਨੇਹਾ ਦੇ ਕੇ आप आवाज़ मार के गुरु की संगत में हाजिरी भरण लिए हुक्म किया ने, मैं उन्होंने धन्यवादी हाँ। आप समूह संगत का, सतगुरु की हजूरी में सेवा करने वाले समूह प्रबंधक वीर का, सरबत का, प्रधान साहब का मैं बहुत धन्यवादी हाँ। सतगुरु सारे चढ़दी कला बख्शन, तुहाडे प्यार लई धन्यवाद। गलतियां भुलना चुकां लई खिमा। वाहेगुरु जी का खालसा,
वाहेगुरु जी की फतेह।